गुरु रूप सात संग जियो गज के फतेह बुलाओ जी। वाहिगुरु जी का खालसा वाहिगुरु जी की फतेह। अज असीं धन धन साहिब श्री गुरु हरकृष्ण महाराज जी का गुरगद्दी पुरब मना रहे हैं। सो गुरगद्दी पुरब मनाते हुए अज जो विचार असीं सांझी करने हैं कि सिख इतिहास विच गुरगद्दी पुरब दी महानता क्यों है और इस किस तरीके नाल इस गुरगद्दी की परंपरा जिहड़ी सी वो शुरू हुई और किस तरीके नाल अगे चली। सो आज थोड़ी जी ये विचार करनी बहुत जरूरी है क्योंकि आज तन तन साहिब श्री गुरु हरकृष्ण साहिब महाराज जी का गुरगद्दी पुरब है। सो गुरगद्दी पुरब की जो असं गल करते हैं तो असी पूरे साल विच 10 वारी गुरगद्दी पुरब मनाने हैं। वैसे देखिए तो 10 गुरु साहिबान ते 11वां तन तन श्री गुरु ग्रंथ साहिब जी का जुगो जुग अटल होना उस दे विच सानू गुरगद्दी पुरब असी 10 मनाने हैं 11 की बजाय। क्यों? क्योंकि गुरु नानक देव जी ते तुर तो ही जगत गुरु बन के आए सन। उन्होंने किसी ने गुरगद्दी दिती नहीं सी सो उन्होंने गुरगद्दी पुरब कभी मनाया नहीं जाता। कभी सोच के याद करके देख लो गुरु नानक देव जी का गुरगद्दी पुरब कभी नहीं मनाया जाता क्योंकि वो तो निरंकार के देश तो ही गुरु बन के आए सन। जगत गुरु बाबा जगत गुरु नानक बन के आए सन। पर उस तो बाद हर गुरु साहिबाद नूं गुरगद्दी की बख्शिश की गई। और बड़ी बारी ये गल जिक्र असी करते हैं कि गुरु नानक देव जी ने ऐसी परंपरा शुरू की सी गुरगद्दी की कि जींदे जी अपना उत्तराधिकारी थाप के अगला गुरु जिहड़ा सी वह थाप दिता जाता सी। सो गुरु नानक देव जी के समय तो ही यह चल रहा सी कि अपने जींदे जी उन्होंने लैणा जी नूं गुरु अंगद बना दिता। इसी तरह गुरु अंगद देव जी ने अपने जींदे जी गुरु अमरदास जी नूं तीजी पातशाही बना दिता। सो ये परंपरा जिहड़ी सी ये अगे चलती गई। सो 10 गुरु साहिबान तक ये परंपरा अगे चली। उस तो बाद वारी जो आई गुरु ग्रंथ साहिब जी महाराज की तो गुरु गोबिंद सिंह जी महाराज ने अपनी दूरदृष्टि नाल एक बहुत वड्डा काम किया कि इस तो अगे उन्होंने किसी भी देहधारी गुरु नू गुरगद्दी की बख्शिश नहीं की बल्कि सानू गुरु शब्द दे सानू शब्द दे लड़ लाया सानू गुरु ग्रंथ साहिब दे लड़ लाया और अगे वास्ते हुक्म कर दिता सब सिखन को हुक्म है गुरु मान्यो ग्रंथ। सो इस तरीके नाल 11 गुरु साहिबान होने के बावजूद भी असी गुरगद्दी पुरब जो है वह 10 वारी मनाने। खैर अगे चलीए। सो इन 10 विचों भी जो गुरपुरब असी अज मना रहे हैं इसकी महानता क्यों है ये बड़ी सोचने वाली गल है कि सारे गुरु साहिबान नूं गुरगद्दी की बख्शिश की गई और अगली पातशाही थापिया गया पर अज वाला जो गुरपुरब है उस दे विच गुरगद्दी की महानता सब तो ज़्यादा क्यों है उसका एक कारण है। उसका कारण यह है कि सारे गुरु साहिबान की शरीरक उम्र सब दी अलग अलग सी। कोई 40 साल का कोई 20 साल का कोई गुरु अमरदास जी महाराज सब तो वड्डी उम्र वाले सी। सो इन्हां सारयां दी अगर उम्र दा ध्यान करिए तो उस हिसाब नाल सब तो छोटी उम्र 5 साल 3 महीने सिर्फ 5 साल 3 महीने साढ़े सारयां दे घर बच्चे ने छोटे छोटे असीं अंदाज़ा लगा सकते हैं कि 5 साल का बच्चा किन्ना कु काबिल हो सकता है कि पूरे खालसा पंथ नूं संभाल सके। सो ये गुरगद्दी की बख्शिश जिहड़ी हुई सी ये 5 साल 3 महीने दे टाइम उम्र दे विच गुरु हरकृष्ण साहिब जी नूं 8वां गुरु थाप दिता गया। तो इसका जे असीं पिछे चलीए तो इसका इतिहास बहुत लंबा है कि इसकी क्यों लोड़ पै गई और क्यों इन्हां नूं थापिया गया। दूसरी गल कि गुरगद्दी दे विच उम्र का तो कोई तकाजा है ही नहीं सी। सारे गुरु साहिबान दी असीं अगर स्टडी करके देखिए सब दी अलग 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 उम्र सानूं मिलेगी। सो ये उम्र का शरीर का रिश्ते का किसी चीज़ की भी कोई क्राइटेरिया नहीं सी गुरगद्दी वास्ते। सो गुरगद्दी जिहड़ी सी वो उसनूं दित्ती जांदी सी तख्ते उपर सोभे जो तख्ते लायक होई। दूसरी गल कि उम्र का तकाजा ना होण करके भी जोत गुरु नानक दी चल रही सी। जोत गुरु नानक दी चल रही सी शरीर बदल रहे सन क्योंकि शरीर की उम्र होंदी है। हर शरीर की कोई ना कोई उम्र है। एक शरीर जिहड़ा दुनिया ते आया उसने जाना ही है। सो हर शरीर की उम्र होंदी है उम्र के हिसाब नाल उन्होंने इस दुनिया तो चले जाना। सो शरीर बदलता सी पर जोत जिहड़ी सी वह हमेशा गुरु नानक दी जांदी सी। जोत का मतलब ज्ञान जोत का मतलब विचारधारा जो जोत गुरु नानक देव जी ने शुरू की उन्होंने विचारधारा उन्हों का ज्ञान ਉਹੀ ਅੱਗੇ ਉਹਨਾਂ ਦੀ ਸ਼ਕਤੀ ਸਾਰੇ ਗੁਰੂ ਸਾਹਿਬਾਨ ਦੇ ਅੰਦਰ ਸ਼ਕਤੀ ਕਿਸ ਦੀ ਵਰਤ ਰਹੀ ਸੀ? ਗੁਰੂ ਨਾਨਕ ਦੇਵ ਜੀ ਦੀ ਵਰਤ ਰਹੀ ਸੀ। ਉਮਰ ਭਾਵੇਂ 40 ਸਾਲ ਹੋਵੇ, ਉਮਰ ਭਾਵੇਂ 20 ਸਾਲ ਹੋਵੇ, ਉਮਰ ਭਾਵੇਂ 62 ਸਾਲ ਹੋਵੇ, ਲੇਕਿਨ ਹੁਣ ਦੇਖੋ ਇੱਕ ਨਵਾਂ ਐਗਜ਼ਾਮਪਲ ਹੋਰ ਆ ਗਿਆ ਕਿ ਉਮਰ ਸਿਰਫ 5 ਸਾਲ ਦੀ, ਜਿਸ ਨੂੰ ਦੇਖ ਕੇ ਦੁਨੀਆ ਹੈਰਾਨ ਸੀ। ਦੁਨੀਆ ਦੇ ਵਿੱਚ ਸਾਰੇ ਸਿੱਖ ਜਗਤ ਵਿੱਚ ਵੀ, ਦੂਸਰੇ ਲੋਕ ਵੀ, ਬ੍ਰਾਹਮਣ ਵੀ, ਹਿੰਦੁਸਤਾਨ ਵਿੱਚ ਰਹਿਣ ਵਾਲੇ ਸਾਰੇ ਵੀ ਬੜੇ ਹੀ ਹੈਰਾਨ ਸਨ ਕਿ ਇਹ ਦੇਖੋ ਇਹ ਕੀ ਹੋਇਆ ਕਿ 5 ਸਾਲ ਦੇ ਬੱਚੇ ਨੂੰ ਗੁਰੂ ਬਣਾ ਦਿੱਤਾ ਗਿਆ ਔਰ 80-80 ਸਾਲ ਦੇ, 100-100 ਸਾਲ ਦੇ ਬਜ਼ੁਰਗ ਉਹਦੇ ਅੱਗੇ ਮੱਥਾ ਟੇਕਦੇ ਪਏ ਨੇ, ਉਸਦੇ ਅੱਗੇ ਮੱਥਾ ਟੇਕ ਰਹੇ ਨੇ। ਇੱਥੋਂ ਤੱਕ ਕਿ ਗੁਰਗੱਦੀ ਦੇਣ ਦੇ ਟਾਈਮ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਆਪ ਮੱਥਾ ਟੇਕ ਕੇ ਅਤੇ ਸੰਗਤ ਵਿੱਚ ਇਹ ਹੁਕਮ ਕੀਤਾ ਸੀ ਕਿ ਅੱਜ ਤੋਂ ਬਾਅਦ ਗੁਰੂ ਨਾਨਕ ਦੀ ਜੋਤ, ਗੁਰੂ ਨਾਨਕ ਦੀ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਅੰਦਰ ਟਿਕ ਗਈ ਹੈ, ਇਹਨਾਂ ਨੂੰ 8ਵੀਂ ਪਾਤਸ਼ਾਹੀ ਮੰਨਿਆ ਜਾਏਗਾ। ਔਰ ਚੌੜ ਜਿਹੜਾ ਸੇਵਾਦਾਰ ਚੌੜ ਕਰ ਰਿਹਾ ਸੀ ਅਤੇ ਮਹਾਰਾਜ ਨੇ ਉਸ ਵੇਲੇ ਉਹਨੂੰ ਹੁਕਮ ਕਰ ਦਿੱਤਾ, ਅੱਜ ਤੋਂ ਬਾਅਦ ਚੌੜ ਦੇ ਤਖਤ ਦੇ ਇਹੀ ਮਾਲਕ ਨੇ, ਇਹ 8ਵੀਂ ਪਾਤਸ਼ਾਹੀ ਨੇ। ਸੋ ਕਮਾਲ ਦੀ ਗੱਲ ਕਿ 5 ਸਾਲ ਦੇ ਬੱਚੇ ਦੇ ਅੱਗੇ ਵੱਡੇ ਵੱਡੇ ਬਜ਼ੁਰਗ ਸਾਰੀ ਸੰਗਤ ਜਿਹੜੀ ਸੀ ਉਹਨਾਂ ਨੇ ਮੰਨ ਕੇ ਅਤੇ ਨਮਸਕਾਰ ਕੀਤੀ, ਪੇਟਾਵਾਂ ਰੱਖੀਆਂ ਔਰ ਇਹ ਮੰਨ ਲਿਆ ਕਿ ਇਹ ਸਾਡੇ 8ਵੇਂ ਗੁਰੂ ਸਾਹਿਬ ਹੋਣਗੇ। ਸੋ ਸਾਰੇ ਗੁਰਗੱਦੀ ਪੁਰਬ ਜਿੰਨੇ ਵੀ ਅਸੀਂ ਮਨਾਉਂਦੇ ਹਾਂ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਮਹਾਨਤਾ ਇਸ ਗੁਰਪੁਰਬ ਦੀ ਇਸ ਵਾਸਤੇ ਹੀ ਹੈ ਕਿ ਇਤਨੀ ਛੋਟੀ ਉਮਰ ਦੇ ਵਿੱਚ ਕਦੀ ਕਿਸੇ ਨੇ ਨਹੀਂ ਸੋਚਿਆ ਹੋਣਾ ਕਿ ਇਸ ਕਿਸੇ ਨੂੰ ਗੁਰਗੱਦੀ ਦਿੱਤੀ ਵੀ ਜਾ ਸਕਦੀ ਹੈ। ਸੋ ਉਹ ਉਹਨਾਂ ਦੇ ਕਰਤੱਵ ਅਤੇ ਉਹਨਾਂ ਦੀਆਂ ਕਰਾਮਾਤਾਂ ਅਤੇ ਉਹਨਾਂ ਦਾ ਗਿਆਨ, ਇਸ ਦੀ ਗੱਲ ਅਸੀਂ ਅੱਗੇ ਜਦੋਂ ਪ੍ਰਕਾਸ਼ ਉਤਸਵ ਸੀ ਉਸਦੇ ਵਿੱਚ ਵੀ ਕਰ ਚੁੱਕੇ ਹਾਂ, ਲੇਕਿਨ ਅੱਜ ਅਸੀਂ ਗੱਲ ਕਿਉਂ ਕਰ ਰਹੇ ਗੁਰਗੱਦੀ ਦੀ। ਸੋ ਹੁਣ ਅਸੀਂ ਇਹਦੇ ਵਿੱਚ ਥੋੜ੍ਹਾ ਜਿਹਾ ਵਿਚਾਰ ਇਹ ਵੀ ਕਰਨਾ ਹੈ ਕਿ ਉਹਨਾਂ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲਿਆ ਕਿਵੇਂ। ਲੋਕਾਂ ਦੇ ਮਨ ਦੇ ਵਿੱਚ, ਹਰ ਇੱਕ ਬੰਦੇ ਦੇ ਮਨ ਦੇ ਵਿੱਚ ਇਹ ਦੁਵਿਧਾ ਸੀ, ਇਹ ਸ਼ੰਕਾ ਸੀ ਕਿ ਇਹ ਗੁਰੂ ਨਹੀਂ ਹੋ ਸਕਦਾ, ਲੇਕਿਨ ਉਹਨਾਂ ਨੇ ਕੈਸੇ ਕੈਸੇ ਥੋੜ੍ਹੀ ਉਮਰ, ਪਹਿਲੇ ਤਾਂ ਆਪਣੀ ਉਮਰ ਥੋੜ੍ਹੀ ਸੀ, ਦੂਸਰੀ ਕਿ ਗੁਰਗੱਦੀ ਦੇ ਉੱਤੇ ਉਹ ਥੋੜ੍ਹਾ ਹੀ ਸਮਾਂ ਬੈਠੇ ਨੇ, ਲੇਕਿਨ ਉਸ ਥੋੜ੍ਹੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਇਸ ਗੁਰਗੱਦੀ ਦੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਸੰਭਾਲੀਆਂ, ਕਿਵੇਂ ਲੋਕਾਂ ਦੇ ਕਲਿਆਣ ਕੀਤੇ, ਕਿਵੇਂ ਲੋਕਾਂ ਦਾ ਸਾਰਿਆਂ ਦਾ ਉਧਾਰ ਕੀਤਾ। ਸੋ ਇਸ ਦੀ ਗੱਲ ਅਸੀਂ ਉਹਨਾਂ ਦੇ ਪ੍ਰਕਾਸ਼ ਉਤਸਵ 'ਤੇ ਬਹੁਤ ਵਾਰੀ ਕਰ ਚੁੱਕੇ ਹਾਂ, ਪਰ ਇੱਕ ਸ਼ੋਰਟ ਵਿੱਚ ਮੈਂ ਗੱਲ ਥੋੜ੍ਹੀ ਜਿਹੀ ਕਰਨਾ ਚਾਹਾਂਗੀ ਕਿ ਔਰੰਗਜ਼ੇਬ ਨੂੰ ਵੀ ਪਤਾ ਲੱਗਿਆ ਕਿ ਸਿੱਖਾਂ ਦਾ ਗੁਰੂ ਜਿਹੜਾ ਉਹ ਹੁਣ 5 ਸਾਲ ਦਾ ਬੱਚਾ ਹੈ। ਦੂਸਰੀ ਗੱਲ ਉਸਨੂੰ ਇਹ ਪਤਾ ਲੱਗਿਆ ਕਿਉਂਕਿ ਰਾਮ ਰਾਏ ਜੀ, ਜੇ ਅਸੀਂ ਇਤਿਹਾਸ ਵੀ ਥੋੜ੍ਹਾ ਪਿੱਛੇ ਜਾਈਏ ਅਤੇ ਉਹਨਾਂ ਦੇ ਵੱਡੇ ਭਰਾ ਰਾਮ ਰਾਏ ਜੀ ਨੂੰ ਗੁਰੂ ਘਰ ਤੋਂ ਗੁਰਦਖਲ ਕਰ ਦਿੱਤਾ ਸੀ, ਬਾਹਰ ਕਰ ਦਿੱਤਾ ਗਿਆ ਸੀ। ਗੁਰੂ ਮਹਾਰਾਜ ਨੇ ਉਸ ਉਹਨਾਂ ਨੂੰ ਪਰਖਤੀ ਦੇ ਦਿੱਤੀ ਸੀ ਕਿ ਇਹਨਾਂ ਦਾ ਹੁਣ ਨਾ ਗੁਰੂ ਘਰ ਨਾਲ ਕੋਈ ਮਤਲਬ ਹੈ, ਨਾ ਮੇਰੇ ਨਾਲ ਕੋਈ ਮਤਲਬ ਹੈ। ਸੋ ਉਹ ਬੜਾ ਪਰੇਸ਼ਾਨ ਸੀ, ਉਸਨੇ ਤੀਰ ਮੱਲ ਦੀ ਮਦਦ ਲੈ ਕੇ ਅਤੇ ਔਰੰਗਜ਼ੇਬ ਨੂੰ ਸ਼ਿਕਾਇਤ ਕੀਤੀ ਕਿ ਦੇਖੋ ਮੈਂ ਵੱਡਾ ਪੁੱਤਰ ਸੀ, ਮੇਰੇ ਪਿਤਾ ਜੀ ਨੇ ਮੈਨੂੰ ਕੁਛ ਨਹੀਂ ਦਿੱਤਾ ਅਤੇ ਮੇਰੇ ਛੋਟੇ ਭਰਾ ਨੂੰ ਉਹਨਾਂ ਨੇ ਗੁਰਗੱਦੀ ਦੇ ਦਿੱਤੀ ਹੈ, ਸੋ ਮੇਰੇ ਨਾਲ ਤਾਂ ਨਾ ਇਨਸਾਫੀ ਹੋਈ ਹੈ, ਇਸ ਕਰਕੇ ਮੇਰਾ ਇਨਸਾਫ ਜ਼ਰੂਰ ਕੀਤਾ ਜਾਏ। ਤੁਸੀਂ ਉਹ ਇਨਸਾਫ ਦੀ ਪ੍ਰਾਰਥਨਾ ਕੀਤੀ ਤੀਰ ਮੱਲ ਨੂੰ ਨਾਲ ਲਿਜਾ ਕੇ, ਲੇਕਿਨ ਔਰੰਗਜ਼ੇਬ ਨੇ ਉਸ ਗੱਲ ਦੇ ਉੱਤੇ ਜ਼ਿਆਦਾ ਦਖਲ ਨਹੀਂ ਦੇਣ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ ਸਿੱਖਾਂ ਦੇ ਧਾਰਮਿਕ ਮਾਮਲੇ ਜਿਹੜੇ ਨੇ, ਸਿੱਖ ਜਿਸ ਨੂੰ ਗੁਰੂ ਮੰਨਦੇ ਨੇ ਉਸ ਨੂੰ ਮੰਨਦੇ ਨੇ, ਉਸਦੇ ਵਿੱਚ ਮੈਂ ਦਖਲ ਨਹੀਂ ਦੇਣਾ, ਲੇਕਿਨ ਮੈਂ ਦਿੱਲੀ ਬੁਲਾ ਕੇ ਉਹਨਾਂ ਨੂੰ ਦਿੱਲੀ ਬੁਲਾਵਾਂਗਾ, ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨੂੰ ਮੈਂ ਆਪਣੇ ਆਪ ਸਾਰਾ ਮਾਮਲਾ ਜਿਹੜਾ ਉਸਨੂੰ ਉਸਦੀ ਸਟੱਡੀ ਕਰਕੇ ਫਿਰ ਮੈਂ ਤੇਰੀ ਸ਼ਿਕਾਇਤ ਨੂੰ ਦੂਰ ਕਰਾਂਗਾ। ਸੋ ਖੈਰ ਉਸਨੇ ਕੋਈ ਸ਼ਿਕਾਇਤ ਦੂਰ ਨਹੀਂ ਕੀਤੀ। ਸੋ ਉਧਰੋਂ ਸੰਗਤ ਦੇ ਵਿੱਚ ਇਹ ਜ਼ਰੂਰ ਚੱਲ ਰਿਹਾ ਸੀ ਕਿ ਗੁਰੂ ਮਹਾਰਾਜ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਉਹਨਾਂ ਨੇ ਲੋਕਾਂ ਦਾ ਕਲਿਆਣ ਕਰਨਾ ਸ਼ੁਰੂ ਕਰ ਦਿੱਤਾ ਸੀ। ਸੰਗਤ ਦੀ ਸ਼ਰਧਾ ਭਾਵਨਾ ਵਧਦੀ ਜਾ ਰਹੀ ਸੀ, ਦਿਨ ਬ ਦਿਨ ਵਧਦੀ ਹੀ ਜਾ ਰਹੀ ਸੀ। ਕੁਛ ਕੇਸਿਸ ਐਸੇ ਹੋ ਚੁੱਕੇ ਸੀ ਜਿਸ ਨੂੰ ਵੇਖ ਕੇ ਅਤੇ ਸੰਗਤ ਦੇ ਵਿੱਚ ਬਹੁਤ ਪਿਆਰ, ਬਹੁਤ ਸ਼ਰਧਾ ਜਿਹੜੀ ਹੈ ਉਹ ਵੱਧ ਚੁੱਕੀ ਸੀ। ਸੋ ਔਰੰਗਜ਼ੇਬ ਦੇ ਬਾਰ ਬਾਰ ਬੁਲਾਉਣ 'ਤੇ ਅਤੇ ਸੰਗਤ ਦੇ ਪ੍ਰੈਸ਼ਰ ਕਰਕੇ ਜਦੋਂ 8ਵੇਂ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਕੀਰਤਪੁਰ ਸਾਹਿਬ ਤੋਂ ਦਿੱਲੀ ਚੱਲੇ ਅਤੇ ਰਸਤੇ ਵਿੱਚ ਉਹ ਕਿੰਨੇ ਹੀ ਲੋਕਾਂ ਦਾ ਕਲਿਆਣ ਕਰਦੇ ਆਏ। ਅਸੀਂ ਗੱਲ ਕੀਤੀ ਸੀ ਜਸਵੰਤ ਰਾਏ ਦੀ, ਜਿਹੜਾ ਕਿ ਚੋਰੀ ਕਰਦਾ ਸੀ ਅਤੇ ਮਹਾਰਾਜ ਨੇ ਇੱਕ ਸ਼ਬਦ ਦੇ ਨਾਲ ਚੋਰ ਕੀ ਹਾਮਾ ਪਰੇ ਨਾ ਕੋਏ ਉਸਦੀ ਆਦਤ ਛੁੜਾ ਦਿੱਤੀ। ਉਸ ਤੋਂ ਬਾਅਦ ਅੱਗੇ ਚੱਲੇ ਅਤੇ ਉਹ ਜਿਹੜਾ ਕੁੜੀ ਬ੍ਰਾਹਮਣਾਂ ਨੇ ਭੇਜਿਆ ਸੀ ਕਿ ਇਸਦਾ ਕੁੜੀ ਦਾ ਦੂਰ ਕਰੋ, ਉਸਦਾ ਕੋਟ ਦੂਰ ਕੀਤਾ। ਉਸ ਤੋਂ ਅੱਗੇ ਚੱਲੇ ਅਤੇ ਲਾਲਚੰਦ ਪੰਡਿਤ ਜਿਹੜਾ ਕਿ ਹੰਕਾਰ ਦਾ ਭਰਿਆ ਹੋਇਆ ਸੀ ਕਿ ਮੇਰੇ ਵਰਗਾ ਵਿਦਵਾਨ ਕੋਈ ਨਹੀਂ ਹੈ, ਉਸਦੇ ਹੰਕਾਰ ਨੂੰ ਦੂਰ ਕੀਤਾ। ਇੱਥੇ ਮੈਂ ਇੱਕ ਗੱਲ ਦੱਸਦੇ ਹਾਂ ਕਿ ਜਿਸ ਦਾ ਉਹਨਾਂ ਨੇ ਕਲਿਆਣ ਕੀਤਾ ਉਹ ਅੱਗੋਂ ਤੋਂ ਗੁਰਸਿੱਖੀ ਨਾਲ ਜੁੜ ਗਏ, ਗੁਰੂ ਨਾਲ ਜੁੜ ਗਏ। ਸਿਰਫ ਉਹ ਹੀ ਨਹੀਂ ਬਲਕਿ ਉਹਨਾਂ ਦੇ ਖਾਨਦਾਨ ਦੇ ਸਾਰੇ ਲੋਕ ਵੀ ਅੱਗੋਂ, ਜਿਉਂ ਜਿਉਂ ਅਸੀਂ ਇਤਿਹਾਸ ਪੜ੍ਹਦੇ ਹਾਂ ਅਤੇ ਇਹ ਜਿੰਨੇ ਲੋਕਾਂ ਦੀ ਮੈਂ ਗੱਲ ਕਰ ਰਹੀ ਹਾਂ ਇਸ ਵਕਤ, ਇਹਨਾਂ ਸਾਰਿਆਂ ਦੇ ਖਾਨਦਾਨ ਅੱਗੇ ਜਾ ਕੇ ਸਿੱਖੀ ਦੇ ਨਾਲ ਜੁੜੇ ਹੋਏ ਨੇ। ਸੋ ਉੱਥੇ ਪੰਡਿਤ ਲਾਲਚੰਦ ਦਾ ਹੰਕਾਰ ਤੋੜਿਆ ਅਤੇ ਉਸ ਤੋਂ ਅੱਗੇ ਚੱਲੇ। ਅੱਗੇ ਉਹਨਾਂ ਨੂੰ ਮਿਲਿਆ ਰਾਜਾ ਰਾਮ ਜਿਸ ਦਾ ਕਿ ਭਰੂਣ ਹੱਤਿਆ ਦਾ ਪਰਮ ਉਹਦੇ 'ਚੋਂ ਦੂਰ ਕੀਤਾ ਕਿ ਉਹ ਹਰ ਵਕਤ ਕਹਿੰਦਾ ਸੀ ਮੇਰਾ ਪੁੱਤਰ ਹੀ ਹੋਵੇ। ਇੱਥੇ ਇੱਕ ਮਿੰਟ ਰੁਕ ਕੇ ਅਤੇ ਮੈਂ ਇੱਕ ਸਵਾਲ ਪੁੱਛਣਾ ਚਾਹਾਂਗੀ ਕਿ ਪੰਡਿਤ ਲਾਲ ਚੰਦ ਦੇ ਖਾਨਦਾਨ ਵਿੱਚੋਂ, ਅਸੀਂ ਹੁਣ ਗੱਲ ਕਰ ਰਹੇ ਸੀ ਪੰਡਿਤ ਲਾਲ ਚੰਦ ਦੀ, ਪੰਡਿਤ ਲਾਲ ਚੰਦ ਦੇ ਨਾਲ ਮੁਕਾਬਲਾ ਕਿਸ ਦਾ ਹੋਇਆ ਸੀ? ਛੱਜੂ ਚੀਵਰ ਦਾ। ਉਹਦਾ ਹੰਕਾਰ ਤੋੜਨ ਵਾਸਤੇ ਮਹਾਰਾਜ ਨੇ ਛੱਜੂ ਚੀਵਰ ਦੇ ਕੋਲੋਂ ਗੀਤਾ ਦੇ ਅਰਥ ਕਰਾਏ ਸੀ। ਲਾਲ ਚੰਦ ਦਾ ਪਰਿਵਾਰ ਵੀ, ਖਾਨਦਾਨ ਵੀ ਸਿੱਖੀ ਨਾਲ ਜੁੜ ਗਿਆ, ਛੱਜੂ ਚੀਵਰ ਦਾ ਖਾਨਦਾਨ ਵੀ ਸਿੱਖੀ ਨਾਲ ਜੁੜ ਗਿਆ। ਸੋ ਇੱਥੇ ਮੈਂ ਤੁਹਾਨੂੰ ਸਵਾਲ ਇਹ ਪੁੱਛਣਾ ਚਾਹਾਂਗੀ ਕਿ ਛੱਜੂ ਚੀਵਰ, ਚੀਵਰ ਕੌਣ ਹੁੰਦਾ? ਪਾਣੀਪਤ ਵਾਲਾ ਨੀਵੀਂ ਜ਼ਾਤ ਦਾ ਬੰਦਾ। ਛੱਜੂ ਚੀਵਰ ਦੇ ਖਾਨਦਾਨ ਵਿੱਚੋਂ ਕੈਸਾ ਇੱਕ ਬੰਦਾ ਐਸਾ ਸੀ ਜਿਸਨੇ 1699 ਦੀ ਵਿਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲੋਂ ਅੰਮ੍ਰਿਤ ਛਕਿਆ ਅਤੇ ਪਹਿਲੇ 5 ਪਿਆਰਿਆਂ ਦੇ ਵਿੱਚ ਸ਼ਾਮਿਲ ਹੋਇਆ? ਇੱਕ ਬੰਦਾ ਐਸਾ ਸੀ ਜੋ ਛੱਜੂ ਚੀਵਰ ਦੇ ਖਾਨਦਾਨ ਵਿੱਚੋਂ ਸੀ, ਜਿਹੜਾ ਕਿ ਪਹਿਲੇ 5 ਪਿਆਰਿਆਂ ਦੇ ਵਿੱਚ ਉਹ ਸ਼ਾਮਿਲ ਹੋਇਆ ਅਨੰਦਪੁਰ ਸਾਹਿਬ ਦੀ ਜਗ੍ਹਾ 'ਤੇ। ਉਸ ਬੰਦੇ ਦਾ ਨਾਮ ਦੱਸੋ। ਸੋ ਅੱਜ ਦਾ ਸਵਾਲ, ਇਸ ਦਾ ਜਵਾਬ ਜਿਹੜਾ ਉਹ ਸਭ ਨੇ ਦੇਣਾ। ਖੈਰ, ਅਸੀਂ ਅੱਗੇ ਚੱਲ ਰਹੇ ਸੀ ਯਾਤਰਾ ਦੇ ਉੱਤੇ। ਸੋ ਅੱਗੇ ਰਾਜਾ ਰਾਮ ਦੀ ਭਰੂਣ ਹੱਤਿਆ ਵਾਲਾ ਪਰਮ ਦੂਰ ਕਰਨ ਤੋਂ ਬਾਅਦ ਫਿਰ ਮਹਾਰਾਜ ਰਸਤੇ ਵਿੱਚ ਕਈਆਂ ਨੂੰ ਮਿਲੇ, ਕਿਸੇ ਨੂੰ ਤੰਬਾਕੂ ਤੋਂ ਰੋਕਿਆ, ਕਿਸੇ ਨੂੰ ਕੋਈ ਵਿਸ਼ਵਾਗਾਮੀ ਸੀ ਉਸ ਦਾ ਸੁਧਾਰ ਕੀਤਾ। ਸੋ ਇਹ ਸਾਰੇ ਜਿਹੜੇ ਸਨ ਇਸ ਗੁਰਸਿੱਖੀ ਨਾਲ ਜੁੜਦੇ ਗਏ ਅਤੇ ਗੁਰਸਿੱਖੀ ਦਾ ਪ੍ਰਚਾਰ ਹੁੰਦਾ ਗਿਆ। ਖੈਰ, ਆਖਿਰ ਮਹਾਰਾਜ ਚਲਦੇ ਦਿੱਲੀ ਪਹੁੰਚ ਗਏ। ਰਾਜਾ ਜੈ ਸਿੰਘ ਨੇ ਬਹੁਤ ਸਵਾਗਤ ਕੀਤਾ, ਬਹੁਤ ਸਤਿਕਾਰ ਕੀਤਾ, ਆਪਣੇ ਘਰ ਆਪਣੇ ਮਹਿਲ ਵਿੱਚ ਰੱਖਿਆ। ਸੋ ਉਹ ਜਿਹੜਾ ਸੀ ਰਾਜਾ, ਉਹਨੂੰ ਪਹਿਲੇ ਹੀ ਮਹਾਰਾਜ ਨੇ ਕਹਿਤਾ ਸੀ ਕਿ ਮੈਂ ਸੰਗਤ ਦੇ ਕਹਿਣ 'ਤੇ ਆਇਆ, ਸੰਗਤ ਦੇ ਸੇਵਾ ਕਰਾਂਗਾ, ਸੰਗਤ ਨੂੰ ਮਿਲਾਂਗਾ, ਸਤ ਦੇ ਨਾਲ ਦਰਸ਼ਨ ਦਿਆਂਗਾ, ਲੇਕਿਨ ਮੈਂ ਔਰੰਗਜ਼ੇਬ ਨੂੰ ਬਿਲਕੁਲ ਨਹੀਂ ਮਿਲਾਂਗਾ, ਮੈਂ ਔਰੰਗਜ਼ੇਬ ਨੂੰ ਬਿਲਕੁਲ ਹੀ ਨਹੀਂ ਮਿਲਾਂਗਾ, ਕਿਉਂਕਿ ਮੇਰੇ ਗੁਰੂ ਪਿਤਾ ਦਾ ਹੁਕਮ ਹੈ ਨੈ ਮਲੇਛ ਕੋ ਦਰਸ਼ਨ ਦੇ ਹੈ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਏ ਮੈਂ ਨਹੀਂ ਮਿਲਾਂਗਾ। ਹੁਣ ਇੱਥੇ ਇੱਕ ਗੱਲ ਬੜੀ ਸੋਚਣ ਵਾਲੀ ਕਿ 7 ਸਾਲ ਦਾ ਬੱਚਾ, 7-7.5 ਸਾਲ ਦੀ ਉਮਰ ਹੋਣੀ, ਕਿੰਨੀ ਕੁ ਉਮਰ ਹੋਣੀ ਹੈ, ਕਿੱਥੇ ਦਿੱਲੀ ਦੇ ਤਖ਼ਤ ਦਾ ਬਾਦਸ਼ਾਹ ਔਰੰਗਜ਼ੇਬ ਮੁਕਾਬਲਾ ਕਿਹਦੇ ਨਾਲ ਹੈ? ਔਰੰਗਜ਼ੇਬ ਕਹਿੰਦਾ ਮੈਂ ਦਰਸ਼ਨ ਕਰਦੇ ਨੇ, ਅਤੇ ਬੱਚਾ ਜਿਹਨੂੰ ਬੱਚਾ ਕਹਿੰਦੇ ਹਾਂ ਅਸੀਂ, ਸਾਡੇ ਅਸ਼ਟਮ ਬਲਬੀਰਾ ਅੱਠੇ ਪਾਤਸ਼ਾਹ, ਉਹਨਾਂ ਦਾ ਜਵਾਬ ਕੀ ਹੈ ਕਿ ਨਹੀਂ ਮੈਂ ਨਹੀਂ ਮਿਲਣਾ? ਇਹ ਜ਼ੁਰਤ, ਇਹ ਹਿੰਮਤ, ਇਹ ਕਿੱਥੋਂ ਆਈ ਸੀ? ਕਿਸੇ ਬੱਚੇ ਦੇ 'ਚ ਆ ਸਕਦੀ ਹੈ? ਨਹੀਂ ਆ ਸਕਦੀ। ਲੇਕਿਨ ਅਸਲ ਗੱਲ ਹੋਈ ਸੀ ਕਿ ਸਰੀਰ ਦੀ ਤਾਂ ਗੱਲ ਹੀ ਨਹੀਂ ਸੀ, ਗੱਲ ਤਾਂ ਸ਼ਕਤੀ ਦੀ ਸੀ, ਸ਼ਕਤੀ ਤਾਂ ਗੁਰੂ ਨਾਨਕ ਦੀ ਸੀ। ਸੋ ਗੁਰੂ ਨਾਨਕ ਦੀ ਸ਼ਕਤੀ ਦੇ ਕਰਕੇ ਹੀ ਉਹ ਇਤਨਾ ਮੁਕਾਬਲਾ ਲਗਾ ਸਕੇ ਔਰੰਗਜ਼ੇਬ ਦੇ ਨਾਲ ਕਿ ਔਰੰਗਜ਼ੇਬ ਤੋੜ ਮਿਲ ਉਹਨਾਂ ਦੇ ਕੋਲ ਮਿਲਣ ਵਾਸਤੇ ਆਇਆ, ਅਤੇ ਮਹਾਰਾਜ ਨੇ ਪਤਾ ਲੱਗਿਆ ਕਿ ਔਰੰਗਜ਼ੇਬ ਆ ਰਿਹਾ, ਅਤੇ ਉਸੇ ਵਕਤ ਉਹਨਾਂ ਨੇ ਕਿਹਾ ਦਰਵਾਜ਼ਾ ਬੰਦ ਕਰ ਦਿਓ, ਦਰਵਾਜ਼ਾ ਬੰਦ ਕਰ ਦਿਓ, ਮੈਂ ਨਹੀਂ ਮਿਲਣਾ, ਮੈਂ ਔਰੰਗਜ਼ੇਬ ਨਹੀਂ ਮਿਲਣਾ। ਉਹ ਬਾਹਰੋਂ ਹੀ ਚਲਾ ਗਿਆ, ਦਰਸ਼ਨ ਨਹੀਂ ਹੋਏ ਔਰੰਗਜ਼ੇਬ ਦੇ। ਫਿਰ ਔਰੰਗਜ਼ੇਬ ਨੇ ਫਿਰ ਵੀ ਬੜੀ ਵਾਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਮੇਰਾ ਮੇਲ ਹੋ ਸਕੇ, ਲੇਕਿਨ ਉਹਨਾਂ ਨੇ ਮੌਕਾ ਹੀ ਨਹੀਂ ਦਿੱਤਾ ਔਰ ਕਦੀ ਇਹ ਨਹੀਂ ਮੰਨਿਆ, ਆਪਣੇ ਗੁਰੂ ਪਿਤਾ ਦੀ ਆਗਿਆ ਮੰਨੀ ਕਿ ਮੈਂ ਨੈ ਮਲੇਛ ਕੋ ਦਰਸ਼ਨ ਦੇ ਹੈ। ਸੋ ਗੁਰਗੱਦੀ 'ਤੇ ਬੈਠਣ ਦੇ ਨਾਲ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਹ ਸਾਰੀਆਂ ਉਹਨਾਂ ਨੇ ਬੜੀ ਖੂਬੀ ਬੜੇ ਅੱਛੇ ਤਰੀਕੇ ਨਾਲ ਮਹਾਰਾਜ ਨੇ ਜ਼ਿੰਮੇਵਾਰੀਆਂ ਨਿਭਾਈਆਂ ਨੇ। ਅਤੇ ਫਿਰ ਅਸੀਂ ਕਹਿ ਦਿੰਦੇ ਹਾਂ ਅਸੀਂ ਕੀ ਉਸ ਵਕਤ ਦੇ ਰਹਿਣ ਵਾਲੇ ਸਾਡੇ ਵੱਡੇ ਵੱਡੇ ਨਹੀਂ ਸਨ? ਅਤੇ ਉਹ ਵੱਡੇ ਵੱਡੇ ਬਜ਼ੁਰਗ ਵੀ ਇਹ ਕਹਿ ਦਿੰਦੇ ਸਨ ਕਿ ਛੋਟੀ ਉਮਰ ਵਿੱਚ ਗੁਰਗੱਦੀ ਮਿਲ ਗਈ, ਇਹ ਗੁਰਗੱਦੀ ਦੇ ਜ਼ਿੰਮੇਵਾਰੀ ਕਿਵੇਂ ਸੰਭਾਲੇਗਾ, ਹੁਣ ਸਿੱਖਾਂ ਦਾ ਕੀ ਹੋਏਗਾ, ਇੰਨੀ ਛੋਟੀ ਉਮਰ ਦਾ ਗੁਰੂ ਬਣ ਗਿਆ। ਪਰ ਉਹਨਾਂ ਨੇ ਛੋਟੀ ਉਮਰ ਵਿੱਚ ਔਰ ਥੋੜ੍ਹੀ ਸਮਾਂ ਗੁਰਗੱਦੀ 'ਚ ਬੈਠਣ 'ਤੇ ਵੀ ਬੜੇ ਸਾਰੇ ਐਸੇ ਕੰਮ ਕੀਤੇ ਜਿਹੜੇ ਕਿ ਅੱਜ ਵੀ ਅਸੀਂ ਯਾਦ ਕਰਦੇ ਰਹਿੰਦੇ ਹਾਂ। ਸੋ ਇੱਥੇ ਗੁਰਗੱਦੀ ਤੋਂ ਬਾਅਦ ਇੱਕ ਥੋੜ੍ਹਾ ਜਿਹਾ ਰੈਫਰੈਂਸ ਜਿਹੜਾ ਥੋੜ੍ਹੀ ਜਿਹੀ ਗੱਲ ਮੈਂ ਕਰਨਾ ਚਾਹਾਂਗੀ ਧੰਨ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤ ਸਮਾਨ ਦੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਅਤੇ ਗੁਰੂ ਹਰਿਰਾਇ ਸਾਹਿਬ ਜੋਤੀ ਜੋਤ ਸਮਾ ਗਏ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਮਰਿਆਦਾ ਦਾ ਹੀ ਪਾਲਣ ਕੀਤਾ ਕਿ ਪਹਿਲੇ ਗੁਰਗੱਦੀ ਦੇਣੀ ਹੈ ਅਤੇ ਬਾਅਦ ਵਿੱਚ ਇਸ ਸੰਸਾਰ ਤੋਂ ਸਰੀਰ ਜਿਹੜਾ ਉਹ ਇੱਥੋਂ ਜਾਏਗਾ। ਸੋ ਗੁਰੂ ਹਰਿਰਾਇ ਸਾਹਿਬ ਜੀ ਨੇ ਵੀ ਉੱਥੇ ਗੁਰੂ ਕੀਰਤਪੁਰ ਸਾਹਿਬ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦੇ ਅੱਗੇ ਮੱਥਾ ਟੇਕ ਕੇ ਨਮਸਕਾਰ ਕਰਕੇ ਸੰਗਤ ਵਿੱਚ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਇਹ 8ਵੇਂ ਗੁਰੂ ਹੋਣਗੇ। ਉਸ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਨੂੰ ਬੁਲਾਇਆ ਗਿਆ। ਬਾਬਾ ਗੁਰਦਿੱਤਾ ਜੀ ਕੌਣ ਸਨ? ਬਾਬਾ ਬੁੱਢਾ ਜੀ ਦੇ ਬੇਟੇ, ਬਾਬਾ ਬੁੱਢਾ ਜੀ ਦੇ ਬੇਟੇ ਜਿਨ੍ਹਾਂ ਨੇ ਉਹਨਾਂ ਤੋਂ ਬਾਅਦ ਬਾਬਾ ਬੁੱਢਾ ਜੀ ਤੋਂ ਬਾਅਦ ਗੁਰਗੱਦੀ ਦੀ ਰਸਮ ਨਿਭਾਈ ਹੈ। ਸੋ ਉਹਨਾਂ ਨੂੰ ਬੁਲਾਇਆ ਗਿਆ ਕਿ ਹੁਣ ਗੁਰਗੱਦੀ ਦੀ ਰਸਮ ਤੁਸੀਂ ਪੂਰੀ ਕਰੋ। ਸੋ ਉਹਨਾਂ ਨੇ ਜਿਸ ਤਰ੍ਹਾਂ ਗੁਰਗੱਦੀ ਦੀ ਰਸਮ ਹੁੰਦੀ ਸੀ, 5 ਪੈਸੇ ਨਾਲੀਅਰ ਰੱਖ ਕੇ ਮੱਥਾ ਟੇਕਣਾ, ਪਰਿਕਰਮਾ ਕਰਨੀ, ਸੰਗਤ ਵਿੱਚ ਅਨਾਊਂਸਮੈਂਟ ਕਰਨੀ, ਉਹ ਸਾਰਾ ਕੰਮ ਜਿਹੜਾ ਸੀ ਉਹ ਕਿਸਨੇ ਨਿਭਾਇਆ? ਉਹ ਬਾਬਾ ਗੁਰਦਿੱਤਾ ਜੀ, ਜਿਹੜੇ ਕਿ ਬਾਬਾ ਬੁੱਢਾ ਜੀ ਦੇ ਸਪੁੱਤਰ ਸਨ, ਉਹਨਾਂ ਨੇ ਉਹਨਾਂ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ। ਅਤੇ ਹੁਣ ਮਹਾਰਾਜ ਧੰਨ ਗੁਰੂ ਹਰਿਰਾਏ ਸਾਹਿਬ ਜੀ ਬੇਫਿਕਰ ਹੋ ਕੇ ਅਤੇ ਗੁਰੂ ਨਾਨਕ ਦੇ ਹੁਕਮ ਵਿੱਚ ਚੱਲਦੇ ਹੋਏ ਉਹ ਇਸ ਸੰਸਾਰ ਤੋਂ ਚਲਾਣਾ ਕਰ ਗਏ, ਇਸ ਸੰਸਾਰ ਤੋਂ ਉਹ ਜੋਤੀ ਜੋਤ ਸਮਾ ਗਏ। ਸੋ ਗੁਰਪੁਰਬ ਵੀ ਨਾਲ ਹੀ ਆਉਂਦਾ ਪਹਿਲੇ, ਲੇਕਿਨ ਪਹਿਲੇ ਆਉਂਦਾ ਗੁਰਗੱਦੀ ਪੁਰਬ ਅਤੇ ਜੋਤੀ ਜੋਤ ਬਾਅਦ 'ਚ ਆਉਂਦਾ। ਸਾਰੇ ਗੁਰੂ ਸਾਹਿਬਾਨ ਦਾ ਅਸੀਂ ਇਹ ਦੇਖ ਲਓ ਕਿ ਜਿੰਨੇ ਵੀ ਅਸੀਂ ਅੱਗੇ ਮਨਾ ਚੁੱਕੇ ਹਾਂ ਉਹਦੇ 'ਚ ਇਹ ਹੈ ਕਿ ਪਹਿਲੇ ਗੁਰਗੱਦੀ ਪੁਰਬ ਆਏਗਾ, ਗੁਰਗੱਦੀ ਦੀ ਬਖਸ਼ਿਸ਼ ਦੇ ਕੇ ਜ਼ਿੰਮੇਵਾਰੀ ਸੰਭਲਵਾ ਕੇ ਉਸ ਤੋਂ ਬਾਅਦ ਮਹਾਰਾਜ ਜਿਹੜੇ ਨੇ ਉਸ ਸੰਸਾਰ ਤੋਂ ਚਲਾਣਾ ਕਰਦੇ ਨੇ। ਸੋ ਇਸ ਗੁਰਪੁਰਬ ਦੇ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਪੁਰਬ ਦੇ ਨਾਲ ਨਾਲ ਗੁਰੂ ਹਰਿਰਾਏ ਸਾਹਿਬ ਜੀ ਦਾ ਜੋਤੀ ਜੋਤ ਗੁਰਪੁਰਬ ਵੀ ਅਸੀਂ ਮਨਾ ਰਹੇ ਹਾਂ। ਸੋ ਉਹਨਾਂ ਨੂੰ ਵੀ ਅਸੀਂ ਆਪਣੇ ਸ਼ਰਧਾ ਦੇ ਫੁੱਲ ਜਿਹੜੇ ਨੇ ਭੇਟ ਕਰ ਰਹੇ ਹਾਂ। ਉਹਨਾਂ ਨੇ ਵੀ ਆਪਣੀ ਜ਼ਿੰਦਗੀ 'ਚ ਬੜੇ ਵੱਡੇ ਵੱਡੇ ਕੰਮ ਕਰਕੇ ਨੇ ਗੁਰੂ ਹਰਿਰਾਏ ਸਾਹਿਬ ਜੀ ਦੇ, ਜਦੋਂ ਉਹਨਾਂ ਦਾ ਗੁਰਪੁਰਬ ਆਇਆ ਔਰ ਫਿਰ ਹੋਰ ਵੀ ਆਏਗਾ, ਕਿਉਂਕਿ ਹਰ ਗੁਰੂ ਸਾਹਿਬ ਦੇ ਤਿੰਨ ਤਿੰਨ ਗੁਰਪੁਰਬ ਤਾਂ ਆਉਣੇ ਹੀ ਨੇ, ਇੱਕ ਪ੍ਰਕਾਸ਼ ਪੁਰਬ, ਇੱਕ ਗੁਰਗੱਦੀ ਪੁਰਬ, ਇੱਕ ਜੋਤੀ ਜੋਤ। ਸੋ ਜਦੋਂ ਵੀ ਗੁਰਪੁਰਬ ਆਉਂਦਾ ਤਾਂ ਜ਼ਰੂਰੀ ਗੱਲ ਹੈ ਕਿ ਉਹਨਾਂ ਦੇ ਜੀਵਨ ਦੀਆਂ ਸਾਖੀਆਂ, ਉਹਨਾਂ ਦੇ ਜੀਵਨ ਦੀਆਂ ਕਥਾਵਾਂ ਉਹ ਅਸੀਂ ਜ਼ਰੂਰ ਆਪਸ ਵਿੱਚ ਸਾਂਝੀਆਂ ਕਰਦੇ ਹਾਂ, ਕਿਉਂਕਿ ਗੁਰੂ ਇਤਿਹਾਸ ਦੇ ਨਾਲ ਸਾਂਝ ਪਾਣੀ ਬਹੁਤ 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 ਜ਼ਰੂਰੀ ਹੈ। ਜੇ ਅੱਜ ਅਸੀਂ ਗੁਰੂ ਇਤਿਹਾਸ ਨੂੰ ਯਾਦ ਕਰਨਾ ਛੱਡ ਦੇਵਾਂਗੇ ਤਾਂ ਕੱਲ੍ਹ ਨੂੰ ਸਾਡੇ ਬੱਚਿਆਂ ਤੱਕ ਤਾਂ ਕੋਈ ਗੱਲ ਪਹੁੰਚਣੀ ਨਹੀਂ, ਅਜੇ ਵੀ ਨਹੀਂ ਪਹੁੰਚ ਰਹੀ। ਮੈਨੂੰ ਬਹੁਤ ਵੱਡੀ ਸ਼ਿਕਾਇਤ ਹੈ ਕਿ ਬੱਚਿਆਂ ਤੱਕ ਅਸੀਂ ਆਪਣਾ ਸੁਨਹਿਰੀ ਇਤਿਹਾਸ ਪਹੁੰਚਾ ਹੀ ਨਹੀਂ ਰਹੇ। ਅਸੀਂ ਕੋਸ਼ਿਸ਼ ਹੀ ਨਹੀਂ ਕਰ ਰਹੇ ਕਿ ਉਹਨਾਂ ਨੂੰ ਦੱਸਿਆ ਜਾਏ ਕਿ ਤੁਸੀਂ ਕਿਸ ਖਾਨਦਾਨ ਵਿੱਚ ਹੋ, ਤੁਸੀਂ ਕਿੱਥੇ, ਤੁਹਾਡੇ ਵਿਰਸਾ, ਤੁਹਾਡਾ ਪਿਛੋਕੜ ਕਿੱਥੇ ਹੈ, ਅਸੀਂ ਨਹੀਂ ਦੱਸ ਰਹੇ। ਲੇਕਿਨ ਅਸੀਂ ਜੇ ਥੋੜ੍ਹੀ ਥੋੜ੍ਹੀ ਗੱਲ ਜੇ ਆਪ ਵੀ ਨਹੀਂ ਕਰਾਂਗੇ, ਆਪ ਨਹੀਂ ਸੁਣਾਂਗੇ, ਸ਼ੇਅਰ ਨਹੀਂ ਕਰਾਂਗੇ, ਤਾਂ ਅੱਗੋਂ ਬੱਚਿਆਂ ਨੂੰ ਕੀ ਦੱਸਾਂਗੇ? ਸੋ ਹਮੇਸ਼ਾ ਇੱਕ ਗੁਰਬਾਣੀ ਨਾਲ ਜੋੜਨਾ ਅਤੇ ਇੱਕ ਗੁਰੂ ਇਤਿਹਾਸ ਨਾਲ ਜੋੜਨਾ, ਇਹ ਦੋ ਕੰਮ ਬਹੁਤ ਜ਼ਰੂਰੀ ਨੇ ਜਿਹੜੇ ਕਿ ਅਸੀਂ ਆਪਣੇ ਬੱਚਿਆਂ ਵਾਸਤੇ ਕਰਨੇ ਨੇ। ਗੁਰਬਾਣੀ ਯਾਦ ਕਰਾਓ ਥੋੜ੍ਹੀ ਤੋਂ ਥੋੜ੍ਹੀ, ਇਹ ਕਿਉਂ ਕਾਹ ਤੋਂ ਸ਼ੁਰੂ ਕਰੋ, ਸਿਰਫ ਮੂਲ ਮੰਤਰ ਤੋਂ ਸ਼ੁਰੂ ਕਰੋ, ਸਿਰਫ ਪਹਿਲੀ ਪੌੜੀ ਤੋਂ ਸ਼ੁਰੂ ਕਰੋ, ਲੇਕਿਨ ਹੌਲੀ ਹੌਲੀ ਕਰਕੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ। ਦੂਸਰੀ ਗੱਲ ਕਿ ਬੱਚਿਆਂ ਨੂੰ ਇਤਿਹਾਸ ਦੀਆਂ ਗੱਲਾਂ ਸੁਣਾਉਣੀਆਂ ਥੋੜ੍ਹੀਆਂ ਥੋੜ੍ਹੀਆਂ, ਜ਼ਬਰਦਸਤੀ ਡੰਡਾ ਮਾਰ ਕੇ ਤੁਸੀਂ ਬਿਠਾ ਕੇ ਉਹਨਾਂ ਨੂੰ ਨਹੀਂ ਸੁਣਾ ਸਕਦੇ, ਨਾ ਤੁਸੀਂ ਪਾਠ ਸਿਖਾ ਸਕਦੇ ਹੋ। ਇਹ ਸਾਰਾ ਕੰਮ ਮਾਵਾਂ ਦਾ, ਦਾਦੀਆਂ ਨਾਨੀਆਂ ਦਾ ਹੀ ਕੰਮ ਹੈ ਕਿ ਉਹ ਚਲਦੇ ਫਿਰਦੇ ਹੀ ਗੁਰਬਾਣੀ ਨਾਲ ਬੱਚਿਆਂ ਨੂੰ ਜੋੜਨ ਅਤੇ ਚਲਦੇ ਫਿਰਦੇ ਹੀ ਗੁਰੂ ਇਤਿਹਾਸ ਨਾਲ ਜੋੜਨ। ਪਰ ਉਸਦੇ ਨਾਲ ਜੋੜਨ ਵਾਸਤੇ ਸਭ ਤੋਂ ਪਹਿਲੀ ਜ਼ਰੂਰੀ ਕਿ ਪਹਿਲੇ ਆਪਣੀ ਜੇਬ ਵਿੱਚ ਕੁਛ ਹੋਏਗਾ ਤਾਂ ਬੱਚੇ ਨੂੰ ਦੇਵਾਂਗੇ। ਬੱਚਾ ਪੈਸੇ ਮੰਗਦਾ, ਸਾਡੇ ਪਰਸ 'ਚ ਪੈਸੇ ਕੋਈ ਨਹੀਂ, ਅਸੀਂ ਕਿੱਥੋਂ ਦੇਵਾਂਗੇ? ਸੋ ਕੁਛ ਨਾ ਕੁਛ ਗਿਆਨ ਪਹਿਲੇ ਆਪਣੇ ਕੋਲ ਅਸੀਂ ਇਕੱਠਾ ਕਰਾਂਗੇ ਅਤੇ ਫਿਰ ਅੱਗੋਂ ਵੰਡਾਂਗੇ। ਵੰਡਣਾ ਬੜਾ ਜ਼ਰੂਰੀ ਹੈ ਕਿਉਂਕਿ ਫਿਊਚਰ ਇਸੇ ਉੱਤੇ ਡਿਪੈਂਡ ਕਰਦਾ। ਸੋ ਮੇਰੀ ਗੱਲ ਦਾ ਬੁਰਾ ਨਾ ਮੰਨਣਾ, ਬਲਕਿ ਇਸ ਦੇ ਉੱਤੇ ਜ਼ਰੂਰ ਅਮਲ ਕਰਨ ਦੀ ਕੋਸ਼ਿਸ਼ ਕਰਨਾ ਕਿ ਬੱਚੇ ਨੂੰ ਗੁਰਬਾਣੀ ਨਾਲ ਔਰ ਗੁਰੂ ਇਤਿਹਾਸ ਨਾਲ ਜੋੜਨਾ ਬਹੁਤ ਬਹੁਤ ਸਾਡੇ ਵਾਸਤੇ ਜ਼ਰੂਰੀ, ਉਹ ਸਾਡਾ ਫਰਜ਼ ਹੈ। ਅਸੀਂ ਆਪਣੇ ਫਰਜ਼ ਨੂੰ ਪਛਾਣੀਏ ਔਰ ਇਸੇ ਤਰੀਕੇ ਨਾਲ ਆਪਣੇ ਦੇਸ਼ ਦੀ, ਆਪਣੀ ਕੌਮ ਦੀ ਅਸੀਂ ਸੇਵਾ ਇਸੇ ਤਰੀਕੇ ਨਾਲ ਹੀ ਕਰ ਸਕਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਇੱਥੇ ਸਮਾਪਤੀ ਹੈ ਜੀ। ਭੁੱਲਾ ਚੁੱਕਾ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।